ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨ ਸਕੋ ਇੱਕ ਰਾਤੀ ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨ ਸਕੈ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪੇਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿਖੇ ਬਿਰਾਜਮਾਨ ਹੋ ਰਿਹਾ। ਸਤਿਕਾਰਯੋਗ ਗੁਰਮੁਖੋ ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ ਟੈਲੀਵਿਜ਼ਨ ਜਾਂ ਇੰਟਰਨੈਟ ਰਾਹੀਂ ਗੁਰਮਤਿ ਵਿਚਾਰਾਂ ਸਰਵਣ ਕਰਨ ਜਾ ਰਿਹਾ ਸਤਿਕਾਰਯੋਗ ਸਤਸੰਗੀਓ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਉਹ ਧਨਾਸਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 668 ਤੇ ਸੁਸ਼ੋਭਿਤ ਹੈ। ਜਿਸ ਹੁਕਮਨਾਮੇ ਦੀ ਵਿਚਾਰ ਆਪਾਂ ਕਰਨ ਜਾ ਰਹੇ ਹਾਂ, ਆਓ ਇਕਾਗਰਚਿਤ ਹੋਈਏ। ਸਰਵ ਪ੍ਰਥਮ ਪਿਆਰ ਸਹਿਤ ਗਜ ਵੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਫਿਰ ਖੇਚਲ ਕਰੋ, ਗਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ।
ਥੋੜੀ ਦੇਰ ਪਹਿਲਾਂ ਮੇਰੀ ਇੱਕ ਬੜੇ ਸਿਆਣੇ ਮਨੁੱਖ ਨਾਲ ਮੁਲਾਕਾਤ ਹੋਈ। ਮੈਨੂੰ ਦੱਸ ਰਹੇ ਸਨ, ਕਹਿਣ ਲੱਗੇ ਜਿਹੜੀ ਹਿਊਮਨ ਸਾਈਕਾਲੋਜੀ ਹੈ ਨਾ, ਮਨੁੱਖੀ ਮਨੋਵਿਗਿਆਨ, ਉਸ ਦੇ ਮੁਤਾਬਕ ਹਰੇਕ ਮਨੁੱਖ ਦੇ ਜੀਵਨ ਵਿੱਚ ਜਨਮ ਤੋਂ ਹੀ 14 ਪ੍ਰਵਿਰਤੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ 14 ਬੇਸਿਕ ਇੰਸਟਿੰਕਟਸ ਆਖੀਦਾ, ਔਰ ਉਹਨਾਂ 14 ਮੂਲ ਪ੍ਰਵਿਰਤੀਆਂ ਵਿੱਚੋਂ ਇੱਕ ਪ੍ਰਵਿਰਤੀ ਬੜੀ ਖਾਸ ਹੈ। ਹਰ ਮਨੁੱਖ ਚਾਹੁੰਦਾ ਕਿ ਮੈਂ ਕਿਸੇ ਨੂੰ ਪਿਆਰ ਕਰਾਂ ਤੇ ਕੋਈ ਮੈਨੂੰ ਪਿਆਰ ਕਰੇ। ਸਾਰੀ ਜ਼ਿੰਦਗੀ ਮਨੁੱਖ ਦੀ ਇਹ ਭਾਵਨਾ ਕਦੇ ਖਤਮ ਨਹੀਂ ਹੁੰਦੀ। ਇਹ ਬਾਤ ਅਲੱਗ, ਭਾਵੇਂ ਉਹ ਪਿਆਰ ਮਾਂ ਪੁੱਤਰ ਦੇ ਰੂਪ ਵਿੱਚ ਹੋਵੇ, ਮਾਂ ਚਾਹੁੰਦੀ ਹੈ ਮੈਂ ਪੁੱਤਰ ਨੂੰ ਪਿਆਰ ਕਰਾਂ ਤੇ ਨਾਲ ਇਹ ਵੀ ਚਾਹੁੰਦੀ ਹੈ ਕਿ ਪੁੱਤਰ ਮੈਨੂੰ ਪਿਆਰ ਕਰੇ। ਭਰਾ ਭਰਾ ਨੂੰ ਪਿਆਰ ਕਰਦਾ, ਚਾਹੁੰਦਾ ਜੇ ਮੈਂ ਪਿਆਰ ਕਰਦਾ ਤੇ ਬਦਲੇ ਵਿੱਚ ਮੈਨੂੰ ਵੀ ਤੇ ਪਿਆਰ ਕੀਤਾ ਜਾਏ। ਪਤੀ ਪਤਨੀ ਦਾ ਸੰਬੰਧ, ਦੋਸਤ ਮਿੱਤਰ ਦਾ ਸੰਬੰਧ, ਹਰੇਕ ਸੰਬੰਧ ਬਸ ਇਸੇ ਖਿਆਲ ਤੇ ਟਿਕਿਆ ਹੋਇਆ, ਮੈਂ ਕਿਸੇ ਨੂੰ ਪਿਆਰ ਕਰਾਂ ਕੋਈ ਮੈਨੂੰ ਪਿਆਰ ਕਰਦਾ ਹੋਵੇ। ਮਨੁੱਖ ਦੀ ਇਹ ਭਾਵਨਾ ਬੜੀ ਗਹਿਰੀ ਹੈ, ਔਰ ਕਦੇ ਕਦੇ ਵੇਖੀਦਾ ਬਈ ਇਸ ਭਾਵਨਾ ਦੇ ਅਧੀਨ ਤੇ ਮਨੁੱਖ ਨਾ ਆਪਣਾ ਸਾਰਾ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ। ਮੈਨੂੰ ਇੱਕ ਵਾਰਤਾ ਕਦੇ ਨਹੀਂ ਭੁੱਲਦੀ, ਸੰਨ 1999 ਦੀ ਗੱਲ ਹੈ, ਸ਼ਾਇਦ ਆਪ ਨੂੰ ਚੇਤੇ ਹੋਵੇ। ਉਸ ਵੇਲੇ USSR ਭਾਵ ਰਸ਼ੀਆ ਦਾ, ਵੱਡੇ ਰਸ਼ੀਆ ਦਾ ਹਿੱਸਾ ਸੀ ਆਰਮੇਨੀਆ, ਹੁਣ ਤੇ ਵੱਖਰਾ ਦੇਸ਼ ਬਣ ਗਿਆ। ਆਰਮੇਨੀਆ ਪ੍ਰਾਂਤ ਵਿੱਚ ਨਾ ਉਸ ਵੇਲੇ ਭੂਚਾਲ ਆਇਆ, ਭੂਚਾਲ ਇੰਨਾ ਜ਼ਬਰਦਸਤ ਸੀ ਕਿ ਬੜਾ ਨੁਕਸਾਨ ਹੋਇਆ। ਖੈਰ ਬਚਾਓ ਦਲ ਨੇ ਆ ਕੇ ਲੋਕਾਂ ਨੂੰ ਮਲਬੇ ਹੇਠੋਂ ਕੱਢਣਾ ਸ਼ੁਰੂ ਕੀਤਾ। ਹੈਰਾਨ ਹੋਏ ਕਿ 14 ਦਿਨਾਂ ਦੀ ਖੋਜ ਭਾਲ ਤੋਂ ਬਾਅਦ ਉਹਨਾਂ ਨੇ ਮਲਬੇ ਵਿੱਚ ਫਸੀ ਹੋਈ ਇੱਕ ਔਰਤ ਨੂੰ ਜ਼ਿੰਦਾ ਬਾਹਰ ਕੱਢ ਲਿਆ। ਪਰ ਉਸ ਤੋਂ ਵੀ ਵੱਧ ਹੈਰਾਨੀ ਇਸ ਗੱਲ ਦੀ ਹੋਈ ਕਿ ਉਹ ਇਕੱਲੀ ਨਹੀਂ ਸੀ, ਬਲਕਿ ਉਸ ਨੇ ਆਪਣੀ ਗੋਦ ਵਿੱਚ ਇੱਕ ਛੋਟਾ ਜਿਹਾ ਬੱਚਾ ਵੀ ਚੁੱਕਿਆ ਹੋਇਆ ਸੀ। ਲੋਕਾਂ ਨੇ ਪੁੱਛਿਆ ਤੂੰ ਬਚ ਕਿਵੇਂ ਗਈ, 14 ਦਿਨ ਮਲਬੇ ਥੱਲੇ ਦੱਬਿਆ ਹੋਇਆ। ਆਖਣ ਲੱਗੀ ਕੁਦਰਤੀ, ਜਿਸ ਵੇਲੇ ਭੂਚਾਲ ਆਇਆ ਮੈਂ ਇਹੋ ਜਿਹੀ ਥਾਂ ਤੇ ਸਾਂ ਜਿੱਥੇ ਮੇਰੇ ਆਲੇ ਦੁਆਲੇ ਮਲਬਾ ਡਿੱਗਦਾ ਰਿਹਾ, ਪਰ ਮੇਰੇ ਉੱਪਰ ਨਹੀਂ ਡਿੱਗਿਆ, ਜਿਸ ਕਰਕੇ ਮੇਰੀ ਜਾਨ ਬਚ ਗਈ, ਪਰ ਮੈਂ ਉਸ ਮਲਬੇ ਦੇ ਵਿੱਚ ਫਸ ਗਈ। ਬੱਚਾ ਮੇਰੇ ਪਾਸ ਸੀ, ਜਦੋਂ ਤੱਕ ਹੋ ਸਕਿਆ ਨਾ ਮੈਂ ਉਦੋਂ ਤੱਕ ਇਸ ਨੂੰ ਦੁੱਧ ਪਿਆਉਂਦੀ ਰਹੀ, ਪਰ ਜਦੋਂ ਮਾਂ ਨੇ ਕੁਝ ਨਹੀਂ ਖਾਧਾ ਬੱਚੇ ਨੂੰ ਦੁੱਧ ਕਿਵੇਂ ਪਿਆ ਸਕਦੀ ਸੀ। ਆਖਣ ਲੱਗੀ ਜਦੋਂ ਬੱਚੇ ਲਈ ਦੁੱਧ ਖਤਮ ਹੋ ਗਿਆ ਨਾ ਤਾਂ ਮੈਂ ਆਪਣੇ ਆਪਣੀਆਂ ਉਂਗਲਾਂ ਵਿੱਚ ਸੂਈਆਂ ਚੁਬੋ ਕੇ ਲਹੂ ਕੱਢ ਕੇ ਇਸ ਬੱਚੇ ਨੂੰ ਪਿਆਉਂਦੀ ਰਹੀਆਂ, ਇਸ ਤਰ੍ਹਾਂ ਇਸ ਨੂੰ ਜ਼ਿੰਦਾ ਰੱਖਿਆ। ਇਹਨਾਂ ਮਨੁੱਖੀ ਪਿਆਰ ਦੀ ਇੱਕ ਬੜੀ ਅਨੋਖੀ ਮਿਸਾਲ ਹੈ। ਮਨੁੱਖ ਸਦਾ ਚਾਹੁੰਦਾ ਮੈਂ ਕਿਸੇ ਨੂੰ ਇੰਨਾ ਪਿਆਰ ਕਰਾਂ, ਪਰ ਇਹ ਵੀ ਜ਼ਰੂਰ ਚਾਹੁੰਦਾ ਕਿ ਬਦਲੇ ਵਿੱਚ ਮੈਨੂੰ ਵੀ ਨਾ ਕੋਈ ਇੰਨਾ ਹੀ ਪਿਆਰ ਕਰੇ। ਪਰ ਅਫਸੋਸ ਵਾਲੀ ਗੱਲ, ਇਹ ਗੱਲ ਵਾਪਰਦੀ ਨਹੀਂ, ਹੁੰਦੀ ਨਹੀਂ। ਇਹ ਤਾਂ ਰੋਜ਼ ਰੋਜ਼ ਦੀ ਗੱਲ ਹੈ, ਹਰ ਘਰ ਦੀ ਇਹ ਕਹਾਣੀ ਹੈ। ਮਾਂ ਬਾਪ ਸਦਾ ਇਸ ਗੱਲੋਂ ਦੁਖੀ ਹੁੰਦੇ ਨੇ ਕਿ ਜਿੰਨੇ ਤਰੱਦਦ ਨਾਲ, ਜਿੰਨੀ ਮਿਹਨਤ ਨਾਲ ਅਸੀਂ ਬੱਚਿਆਂ ਨੂੰ ਪਾਲਿਆ, ਹੁਣ ਅਸੀਂ ਬੁੱਢੇ ਹੋ ਗਏ ਨਾ, ਹੁਣ ਬੱਚੇ ਸਾਡਾ ਧਿਆਨ ਨਹੀਂ ਕਰਦੇ। ਅਸੀਂ ਤਾਂ ਬੱਚਿਆਂ ਦੇ ਗੰਦ ਪਾਉਣ ਤੋਂ ਕਦੇ ਔਖੇ ਨਹੀਂ ਸਾਂ ਹੋਏ, ਪਰ ਹੁਣ ਬਜ਼ੁਰਗੀ ਵਿੱਚੋਂ ਸਾਡਾ ਬਜ਼ੁਰਗੀ ਵਿੱਚ ਜਦੋਂ ਸਾਡੇ ਕੋਲੋਂ ਆਪਣਾ ਸਰੀਰ ਨਹੀਂ ਸੰਭਾਲਿਆ ਜਾਂਦਾ, ਬੱਚੇ ਦੁਖੀ ਹੁੰਦੇ ਨੇ। ਮੈਂ ਫਿਰ ਬੇਨਤੀ ਕਰਾਂ, ਬੰਦਾ ਚਾਹੁੰਦਾ ਜ਼ਰੂਰ ਹੈ ਕਿ ਜਿਵੇਂ ਮੈਂ ਕਿਸੇ ਨੂੰ ਧਿਆਨ ਨਾਲ ਪਾਲ ਰਿਹਾ, ਉਸੇ ਤਰ੍ਹਾਂ ਬਦਲੇ ਵਿੱਚ ਕੋਈ ਮੇਰਾ ਵੀ ਧਿਆਨ ਰੱਖੇ। ਹਾਂ, ਕਦੇ ਕਦੇ ਨਾ ਇਹ ਪਿਆਰ ਮਾਇਆ ਪ੍ਰਤੀ ਵੀ ਹੋ ਜਾਂਦਾ ਹੈ, ਪੈਸੇ ਪ੍ਰਤੀ ਵੀ ਹੋ ਜਾਂਦਾ ਹੈ। ਬੰਦਾ ਬੜੀ ਮਿਹਨਤ ਨਾਲ ਪੈਸਾ ਕਮਾਉਂਦਾ। ਮੈਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਕੁਝ ਬਚਨ ਚੇਤੇ ਆਉਂਦੇ ਨੇ। ਉਹ ਕਹਿੰਦੇ ਨੇ, ਜੈਸੇ ਮਧਮਾਖੀ ਸੀਂਚ ਸੀਂਚ ਕੈ ਇਕੱਤਰ ਕਰੈ, ਹਰੈ ਮਧੂ ਆਏ ਤਾਂ ਕਿ ਮੁਖ ਚਾਰ ਡਰ ਗਏ। ਕਹਿੰਦੇ ਨੇ ਬੰਦਾ ਪੈਸਾ ਉਸੇ ਤਰ੍ਹਾਂ ਹੀ ਕਮਾਉਂਦਾ ਜਿਵੇਂ ਮਿਹਨਤ ਨਾਲ ਸ਼ਹਿਦ ਦੀ ਮੱਖੀ ਸ਼ਹਿਦ ਬਣਾਉਂਦੀ। ਮੈਂ ਥੋੜੀ ਦੇਰ ਪਹਿਲਾਂ ਪੜ੍ਹ ਰਿਹਾ ਸਾਂ, ਸ਼ਹਿਦ ਦੀ ਮੱਖੀ ਨੂੰ ਇੱਕ ਚਿਮਚਾ ਸ਼ਹਿਦ ਬਣਾਉਣ ਦੇ ਲਈ 2 ਲੱਖ ਫੁੱਲਾਂ ਦਾ ਰਸ ਚੂਸਣਾ ਪੈਂਦਾ। ਛੋਟੀ ਮੋਟੀ ਮਿਹਨਤ ਹੈ ਕਿਤੇ? ਇੰਨੀ ਮਿਹਨਤ, ਪਰ ਹੁੰਦਾ ਕੀ? ਜਿਵੇਂ ਸ਼ਹਿਦ ਇਕੱਠਾ ਹੋ ਜਾਂਦਾ, ਮਨੁੱਖ ਆਉਂਦਾ, ਉਹ ਉਹਨਾਂ ਮੱਖੀਆਂ ਨੂੰ ਜਾਂ ਮਾਰ ਦਿੰਦਾ ਜਾਂ ਭਜਾ ਦਿੰਦਾ, ਤੇ ਸ਼ਹਿਦ ਆਪ ਚੋ ਕੇ ਲੈ ਜਾਂਦਾ। ਮੱਖੀਆਂ ਦੇ ਪੱਲੇ ਤੇ ਕੱਖ ਨਹੀਂ ਪਿਆ। ਭਾਈ ਸਫਰ ਲਿਖਦਾ, ਜੈਸੇ ਮਧੁਮਾਖੀ ਸੀਂਚ ਸੀਂਚ ਕੈ ਇਕੱਤਰ ਕਰੈ, ਹਰੈ ਮਧੂ ਆਏ ਤਾਂ ਕਿ ਮੁਖ ਛਾਰ ਡਰ ਕੈ, ਜੈਸੇ ਬਛ ਹੇਤ ਗਊ ਸੰਚਤ ਹੈ ਖੀਰ, ਤਾਹੇ ਲੇਤ ਹੈ ਅਹੀਰ ਦੋਹੇ ਬਛੁਰਾ ਬਿਡਾਰ ਕੈ। ਗਾਂ ਨਾ ਆਪਣੇ ਬੱਚੇ ਲਈ, ਵੱਛੇ ਲਈ ਦੁੱਧ ਪੈਦਾ ਕਰਦੀ ਹੈ, ਪਰ ਦੁੱਧ ਚੋਣ ਵਾਲਾ ਗਵਾਲਾ ਆਉਂਦਾ, ਉਹ ਨਾ ਰੱਸੇ ਤੋਂ ਫੜ ਕੇ ਵੱਛੇ ਨੂੰ ਖਿੱਚ ਕੇ ਪਰੇ ਬੰਨ ਦਿੰਦਾ, ਦੁੱਧ ਆਪ ਚੋ ਕੇ ਲੈ ਜਾਂਦਾ। ਗਾਂ ਦੇ ਪੱਲੇ ਤੇ ਕੱਖ ਨਹੀਂ ਪੈਂਦਾ। ਫਿਰ ਆਖਦਾ, ਕਹਿੰਦੇ ਨੇ, ਜੈਸੇ ਧਰ ਖੋਦ ਖੋਦ ਕਰ ਬਿੱਲ ਸਾਜੈ ਮੂਸਾ, ਮੂਸਾ ਹੁੰਦਾ ਚੂਹਾ, ਜਿਵੇਂ ਨਾ ਧਰਤੀ ਨੂੰ ਖੋਦਣ ਦੀ ਕਿੰਨੀ ਮਿਹਨਤ ਕਰਦਾ ਚੂਹਾ, ਖੁੱਡ ਬਣਾਉਂਦਾ। ਜਦੋਂ ਸੋਹਣੀ ਖੁੱਡ ਬਣ ਜਾਂਦੀ ਹੈ ਨਾ, ਸੋਚਦਾ ਮੈਂ ਆਰਾਮ ਨਾਲ ਇਹਦੇ ਵਿੱਚ ਰਵਾਂਗਾ, ਪਰ ਹੁੰਦਾ ਪਤਾ ਕੀ ਹੈ? ਪੈਸਤ ਸਰਪ ਧਾਏ ਖਾਏ ਤਾਂ ਇਹ ਮਾਰ ਕੇ, ਪਤਾ ਉਦੋਂ ਲੱਗਦਾ ਬਈ ਜਦੋਂ ਸੱਪ ਆ ਕੇ ਉਸ ਚੂਹੇ ਨੂੰ ਮਾਰ ਕੇ ਖਾ ਜਾਂਦਾ ਤੇ ਆਪ ਉਸ ਦੀ ਖੁੱਡ ਉੱਤੇ ਕਬਜ਼ਾ ਕਰਕੇ ਬਹਿ ਜਾਂਦਾ। ਭਾਈ ਸਾਹਿਬ ਲਿਖਦੇ ਨੇ, ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂਡ, ਅੰਤ ਕਾਲ ਛਾੜ ਚਲੇ ਦੋਨੋਂ ਕਰ ਚਾਰ ਗਏ। ਸੱਚ ਜਾਣਿਓ, ਜਗਤ ਵਿੱਚ ਵਿਚਰਦਿਆਂ, ਦੁਨੀਆਂ ਵਿੱਚ ਰਹਿੰਦਿਆਂ ਕਿਸੇ ਵਿਰਲੇ ਮਨੁੱਖ ਨੂੰ ਇਹ ਸਮਝ ਆਉਂਦੀ ਹੈ ਜਿਹੜਾ ਮਾਇਆ ਦੀ ਇਸ ਖੇਡ ਨੂੰ ਆਰ ਪਾਰ ਦੇਖ ਸਕਦਾ ਹੋਵੇ। ਇਸੇ ਲਈ ਨਾ ਅਧਿਆਤਮ ਜੀਵਨ ਵਿੱਚ 2 ਲਫ਼ਜ਼ ਬੜੇ ਮਸ਼ਹੂਰ ਨੇ, ਇੱਕ ਹੈ ਪਾਰਦਰਸ਼ੀ। ਪਰ ਇੱਥੇ ਪਾਰਦਰਸ਼ੀ ਦਾ ਭਾਵ ਉਹ ਨਹੀਂ ਜੋ ਅਸੀਂ ਆਮ ਜੀਵਨ ਵਿੱਚ ਵਰਤਨੇ ਹਾਂ। ਅਸੀਂ ਸਮਝਦੇ ਹਾਂ ਪਾਰਦਰਸ਼ੀ ਦਾ ਮਤਲਬ ਹੈ ਵੀ ਜਿਵੇਂ ਆ ਸ਼ੀਸ਼ਾ ਸਾਨੂੰ ਇਹਦੇ ਪਰਲੇ ਪਾਸੇ ਦਿਸ ਰਿਹਾ, ਇਹ ਪਾਰਦਰਸ਼ੀ ਨਹੀਂ। ਟਰਾਂਸਪੇਰੈਂਟ ਦਾ ਮਤਲਬ ਪਾਰਦਰਸ਼ੀ ਨਹੀਂ। ਅਧਿਆਤਮਿਕ ਜੀਵਨ ਵਿੱਚ ਪਾਰਦਰਸ਼ੀ ਦਾ ਮਤਲਬ ਹੈ ਜਿਸ ਨੂੰ ਕਿਸੇ ਗੱਲ ਦੀ ਅਸਲੀਅਤ ਸਮਝ ਆ ਗਈ, ਪਰਲਾ ਕੰਡਾ ਸਮਝ ਆ ਗਿਆ, ਦਿਸ ਪਿਆ ਹਕੀਕਤ ਕੀ ਹੈ। ਹੁਣ ਮਾਇਆ ਦੀ ਹਕੀਕਤ ਹੈ, ਮਾਇਆ ਨਾਲ ਪਿਆਰ ਤੇ ਬੰਦਾ ਬੜਾ ਕਰਦਾ ਹੈ, ਪਰ ਸੱਚ ਗੱਲ ਜੇ ਮਾਇਆ ਇਸ ਦੇ ਨਾਲ ਨਹੀਂ ਤੁਰਦੀ। ਇਹ ਗੱਲ ਨਾ ਦੁਨੀਆਂ ਵਿੱਚ ਕਿਸੇ ਵਿਰਲੇ ਬੰਦੇ ਨੂੰ ਉਦੋਂ ਸਮਝ ਆਉਂਦੀ ਹੈ ਜਦੋਂ ਕਿਤੇ ਠੋਕਰ ਵੱਜਦੀ ਹੋਵੇ। ਮੈਨੂੰ ਇਹ ਬਾਤ ਯਾਦ ਆਈ, ਮੈਂ ਤੁਹਾਡੇ ਨਾਲ ਸਾਂਝੀ ਕਰ ਲਵਾਂ। ਥੋੜੀ ਦੇਰ ਪਹਿਲਾਂ ਅਮਰੀਕਾ ਦੇ ਇੱਕ ਬੜੇ ਅਮੀਰ ਬੰਦੇ ਨੂੰ, ਜਦੋਂ ਉਸ ਨੂੰ ਕੈਂਸਰ ਹੋ ਗਿਆ ਨਾ, ਬਿਲਕੁਲ ਲਾਸਟ ਸਟੇਜ ਤੇ ਸੀ, ਉਸਨੇ ਕੁਝ ਲਫ਼ਜ਼ ਲਿਖੇ। ਕਹਿੰਦਾ ਸਾਰੀ ਜ਼ਿੰਦਗੀ ਮੈਂ ਹਵਾਈ ਜਹਾਜ਼ਾਂ ਵਿੱਚ ਉੱਡਦਾ ਰਿਹਾ, ਅੱਜ ਵੀ ਮੇਰੇ ਘਰ ਦੋ ਵੱਡੀਆਂ ਰੋਲਸ ਰਾਇਸ ਕਾਰਾਂ ਖੜੀਆਂ ਨੇ, ਕਰੋੜਾਂ ਦੀ ਕੀਮਤ ਦੀਆਂ। ਪਰ ਕਹਿੰਦਾ ਅੱਜ ਮੈਨੂੰ ਸਮਝ ਆਈ ਇਹ ਸਾਰਾ ਕੁਝ ਮੇਰੇ ਕਿਸੇ ਕੰਮ ਨਹੀਂ, ਕਿਉਂਕਿ ਮੈਂ ਤਾਂ ਇੱਕ ਵਾਰਡ ਤੋਂ ਦੂਜੇ ਵਾਰਡ ਤੱਕ ਨਾ ਵੀਲ ਚੇਅਰ ਤੇ ਹੀ ਜਾਣਾ ਹੁੰਦਾ, ਕੀ ਕਰਾਂ ਮੈਂ ਇਹਨਾਂ ਕਾਰਾਂ। ਫਿਰ ਕਹਿੰਦਾ ਬਈ ਮੇਰੇ ਘਰ ਵਿੱਚ ਨਾ ਮੇਰੇ ਕੱਪੜਿਆਂ ਦੇ ਅੰਬਾਰ ਲੱਗੇ ਹੋਏ ਨੇ, ਪਰ ਨਾ ਅੱਜ ਮੈਨੂੰ ਸਮਝ ਆਈ ਬਈ ਇਹ ਮੇਰੇ ਕਿਸੇ ਕੰਮ ਨਹੀਂ, ਕੀਮਤੀ ਕੱਪੜੇ ਵੀ ਕਿਸੇ ਕੰਮ ਨਹੀਂ, ਕਿਉਂਕਿ ਮੈਂ ਤਾਂ ਆਪਣੀ ਜ਼ਿੰਦਗੀ ਦੇ ਰਹਿੰਦੇ ਹੋਏ ਦੋ ਦਿਨ ਬਸ ਨਾ ਹਸਪਤਾਲ ਦੇ ਗਾਊਨ ਵਿੱਚ ਹੀ ਕੱਢਣੇ ਨੇ। ਫਿਰ ਕਹਿੰਦਾ ਇੱਕ ਮੌਕਾ ਸੀ ਜਦੋਂ ਮੈਂ ਕਦੇ ਲੰਡਨ ਤੋਂ ਖਾਣਾ ਮੰਗਵਾਉਂਦਾ ਸਾਂ, ਕਦੇ ਮੈਂ ਨਿਊਯਾਰਕ ਤੋਂ ਖਾਣਾ ਮੰਗਵਾਉਂਦਾ ਸਾਂ, ਪਰ ਅੱਜ ਨਾ ਮੇਰੇ ਕੋਲ ਖਾਣ ਦੀ ਤਾਕਤ ਨਹੀਂ ਰਹੀ। ਨਰਸ ਕਿਤੇ ਆ ਕੇ ਬੜੀ ਮੁਸ਼ਕਲ ਨਾਲ ਦੋ ਚਮਚੇ ਮੇਰੇ ਮੂੰਹ ਵਿੱਚ ਪਾ ਦੇਵੇ ਤੇ ਬਸ ਮੈਂ ਇਹਨਾਂ ਕੋਈ ਖਾ ਸਕਦਾ, ਹੁਣ ਬਾਕੀ ਸਾਰਾ ਕੁਝ ਨਾ ਮੇਰੇ ਲਈ ਬਿਲਕੁਲ ਵਿਅਰਥ ਹੋ ਗਿਆ। ਪਾਰਦਰਸ਼ੀ ਜਿਸ ਨੂੰ ਪਰਲਾ ਕੰਡਾ ਸਮਝ ਆ ਗਿਆ, ਤਿਸ ਪਿਆ, ਮਾਇਆ ਦੀ ਹਕੀਕਤ ਸਮਝ ਆ ਗਈ, ਦੁਨਿਆਵੀ ਪਿਆਰ ਦੀ ਹਕੀਕਤ ਸਮਝ ਆ ਗਈ। ਪਾਰਦਰਸ਼ੀ ਹੋ ਜਾਏ ਕੋਈ ਮਨੁੱਖ ਬੜਾ ਚੰਗਾ ਹੈ, ਪਰ ਮੈਂ ਫਿਰ ਬੇਨਤੀ ਕਰਦਾ ਆਮ ਕਰਕੇ ਜਦੋਂ ਬੰਦੇ ਨੂੰ ਠੋਕਰ ਲੱਗਦੀ ਹੈ ਨਾ, ਉਦੋਂ ਮਨ ਦੁਖੀ ਹੋ ਕੇ ਇਹ ਕੁਝ ਵੇਖਣਾ ਸ਼ੁਰੂ ਕਰਦਾ ਹੈ। ਪਰ ਰੱਬੀ ਪਿਆਰ ਦੀ ਗੱਲ ਬੜੀ ਅਨੋਖੀ ਹੈ, ਬੜੀ ਅਨੋਖੀ ਹੈ। ਰੱਬੀ ਪਿਆਰ ਵਿੱਚ ਨਾ ਸਭ ਤੋਂ ਪਹਿਲੀ ਗੱਲ, ਇਹ ਪਿਆਰ ਨਾ ਇੱਕ ਪਾਸੜ ਨਹੀਂ ਹੈਗਾ। ਇਸੇ ਲਈ ਜੇ ਸਾਨੂੰ ਇਹ ਗੱਲ ਸਮਝ ਆ ਜਾਏ ਕਿ ਸਤਿਗੁਰੂ ਸਾਹਿਬਾਨ ਇਸ ਜਗਤ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸਵਰੂਪ ਸਨ, ਵਾਹਿਗੁਰੂ ਦੇ ਗੁਣਾਂ ਵਾਲੇ ਸਨ, ਜਿਹਨੂੰ ਅਸੀਂ ਆਖਦੇ ਹਾਂ ਨਾ ਐਮਬਾਡੀਮੈਂਟ ਆਫ ਗਾਡ ਆਲ ਮਾਈਟੀ ਹਿਮਸੈਲਫ, ਅਕਾਲ ਪੁਰਖ ਵਾਹਿਗੁਰੂ ਦਾ ਅਸਲੀ ਰੂਪ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਪੜ੍ਹਿਓ ਤਾਂ ਭਾਈ ਸਾਹਿਬ ਲਿਖਦੇ ਨੇ, ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ, ਸਤਿਗੁਰੂ ਦੇ ਵੱਲ ਕੋਈ ਇੱਕ ਕਦਮ ਵੀ ਪਟਦਾ ਹੋਵੇ ਨਾ, ਵਾਹ ਵਾਹ, ਗੁਰੂ ਤਾਂ ਏਡਾ ਮਿਹਰਬਾਨ ਹੈ। ਇੱਕ ਪੈਂਡਾ ਜਿਹੜਾ ਕਿਤੇ ਸਤਿਗੁਰੂ ਵੱਲ ਤੁਰਦਾ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਰੱਬੀ ਪਿਆਰ ਬੜਾ ਅਨੁੱਖ ਹੈ ਔਰ ਬੜਾ ਪਿਆਰਾ। ਅੱਛਾ, ਰੱਬੀ ਪਿਆਰ ਵਿੱਚ ਕੁਝ ਗੱਲਾਂ ਹੋਰ ਵਾਪਰਦੀਆਂ ਨੇ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਬਚਨ ਮੈਨੂੰ ਚੇਤੇ ਹੈ। ਸਤਿਗੁਰੂ ਆਖਦੇ ਨੇ, ਬਿਸਰਤ ਨਾ ਹੀ ਮਨ ਤੇ ਹਰੀ। ਵਾਹ! ਇੱਕ ਦਿਨ ਨਾ ਅੰਮ੍ਰਿਤ ਵੇਲੇ ਮੈਂ ਸ਼ਬਦ ਸੁਣ ਰਿਹਾ ਸਾਂ, ਪਾਠ ਸੁਣ ਰਿਹਾ ਸਾਂ, ਤੇ ਜਿਸ ਵੇਲੇ ਇਹ ਸ਼ਬਦ ਆਇਆ ਨਾ, ਵਾਹਿਗੁਰੂ ਜਾਣੇ ਬਈ ਉਸ ਦਿਨ ਕੀ ਗੱਲ ਵਾਪਰ ਰਹੀ ਸੀ। ਸੱਚਮੁੱਚ ਇਸ ਸ਼ਬਦ ਨੇ ਮੇਰੇ ਦਿਲ ਤੇ ਬੜਾ ਗਹਿਰਾ ਅਸਰ ਕੀਤਾ। ਦੇਖੋ ਸਾਡੀ ਸਾਰਿਆਂ ਦੀ ਇਹ ਸ਼ਿਕਾਇਤ ਹੈ, ਸਾਡਾ ਨਾ ਪਾਠ ਕਰਨ ਵਿੱਚ ਨਾਮ ਜਪਣ ਵਿੱਚ ਮਨ ਨਹੀਂ ਲੱਗਦਾ। ਹਾਂਜੀ, ਗੁਰੂ ਆਖਦੇ ਨੇ ਤੁਸੀਂ ਕਹਿੰਦੇ ਹੋ ਕਿ ਮਨ ਨਹੀਂ ਲੱਗਦਾ, ਮੇਰੀ ਪ੍ਰੋਬਲਮ ਹੈ ਕਿ ਮੈਨੂੰ ਅਕਾਲ ਪੁਰਖ ਵਾਹਿਗੁਰੂ ਵਿਸਰਦਾ ਹੀ ਨਹੀਂ। ਵਿਸਰਤ ਨਾ ਹੀ ਮਨ ਤੇ ਹਰੀ। ਅੱਛਾ ਹੋਰ, ਅਬ ਇਹ ਪ੍ਰੀਤ ਮਹਾਂਪ੍ਰਬਲ ਭਈ ਆਨ ਬਿਖੈ ਜਰੀ। ਹੁਣ ਇਹ ਰੱਬੀ ਪ੍ਰੀਤ ਇਹੋ ਜਿਹੀ ਪ੍ਰਬਲ ਹੋ ਗਈ ਕਿ ਇਸ ਪ੍ਰੀਤ ਨੇ ਦੁਨੀਆਂ ਦੀਆਂ ਸਭ ਤਰ੍ਹਾਂ ਦੀਆਂ ਪ੍ਰੀਤਾਂ ਵੱਲੋਂ ਮੇਰਾ ਖਹਿੜਾ ਛੁਡਾ ਦਿੱਤਾ। ਮੇਰਾ ਮਨ ਹੁਣ ਹੋਰ ਕਿਸੇ ਪਾਸੇ ਵੱਲ ਜਾਂਦਾ ਹੀ ਨਹੀਂ। ਮਾਇਆ ਦੀ ਪ੍ਰੀਤ, ਮਨੁੱਖ ਦੀ ਪ੍ਰੀਤ, ਬੱਚਿਆਂ ਦੀ ਪ੍ਰੀਤ, ਘਰ ਮਕਾਨ ਅਹੁਦੇ ਦੀ ਅਥਵਾ ਨੌਕਰੀ ਦੀ, ਸਭ ਪ੍ਰੀਤ ਖਤਮ ਹੋ ਗਈ। ਹੁਣ ਤਾਂ ਸਿਰਫ ਇੱਕੋ ਹੀ ਪ੍ਰੀਤ ਹੈ, ਬੂੰਦ ਕਹਾਂ ਤਿਆਗ ਚਾਤ੍ਰਿਕ ਮੀਨ ਰਹਿਤ ਨਾ ਘਰੀ। ਜਿਵੇਂ ਚਾਤ੍ਰਿਕ ਤੇ ਇੱਕ ਛਿਨ ਲਈ ਵੀ ਸਵੰਤੀ ਬੂੰਦ ਤੋਂ ਬਿਨਾਂ ਜਿਵੇਂ ਲਗਾਤਾਰ ਪ੍ਰਿਉਂ ਪ੍ਰਿਉਂ ਕੂਕਦਾ ਹੀ ਰਹਿੰਦਾ ਨਾ, ਮਹਾਰਾਜ ਆਖਦੇ ਨੇ ਮੇਰਾ ਮਨ ਵੀ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਵਿੱਚ ਕੂਕਦਾ ਰਹਿੰਦਾ। ਇਹ ਅਸਲੀ ਪ੍ਰੀਤ ਕੀ ਇਹ ਪ੍ਰੀਤ ਮਿਲਦੀ ਹੈ ਜਾਂ ਕਿਹੋ ਜਿਹੀ ਹੁੰਦੀ ਹੈ? ਮੈਂ ਸਿਰਫ ਇੱਕ ਉਦਾਹਰਣ ਆਪਦੇ ਚਰਨਾਂ ਵਿੱਚ ਅਰਪਣ ਕਰਾਂ। ਭਾਵੇਂ ਮੈਂ ਇਹ ਵਾਰਤਾ ਕਿਸੇ ਹੋਰ ਕੋਲੋਂ ਬੜੀ ਦੇਰ ਪਹਿਲਾਂ ਸੁਣੀ ਸੀ, ਪਰ ਮੈਨੂੰ ਨਾ ਵਿਸ਼ਵਾਸ ਨਹੀਂ ਸੀ ਹੁੰਦਾ। ਮੈਂ ਸੋਚਦਾ ਸਾਂ ਇਹ ਗੱਲ ਇਸ ਤਰ੍ਹਾਂ ਹੋ ਨਹੀਂ ਸਕਦੀ, ਐਵੇਂ ਨਾ ਗੱਲ ਵਧਾ ਚੜਾ ਕੇ ਕਹੀ ਜਾ ਰਹੀ ਹੋਣੀ ਹੈ। ਪਰ ਥੋੜੀ ਦੇਰ ਪਹਿਲਾਂ ਨਾ ਮੈਂ ਸਿੱਖ ਪੰਥ ਦੇ ਬੜੇ ਸਿਆਣੇ ਵਿਦਵਾਨ ਡਾਕਟਰ ਜਸਵੰਤ ਸਿੰਘ ਨੇਕੀ ਹੋਰਾਂ ਦੀ ਕਲਮ ਤੋਂ ਲਿਖੀ ਹੋਈ ਇਹ ਵਾਰਤਾ ਪੜ੍ਹੀ। ਸੱਚਮੁੱਚ ਮੈਨੂੰ ਬੜੀ ਹੈਰਾਨੀ ਹੋਈ। ਸਰਦਾਰ ਜਸਵੰਤ ਸਿੰਘ ਨੇਕੀ ਲਿਖਦੇ ਨੇ, ਕਹਿੰਦੇ ਨੇ ਬਚਪਨ ਵਿੱਚ ਨਾ ਮੈਂ ਇੱਕ ਦਿਨ ਜਾਪ ਸਾਹਿਬ ਪੜ੍ਹਦਿਆਂ ਹੋਇਆਂ ਮੈਂ ਆਪਣੇ ਦਾਦਾ ਜੀ ਪਾਸੋਂ ਅਰਥ ਪੁੱਛੇ, ਤੁਸੀਂ ਮੈਨੂੰ ਨਾ ਅਰਥ ਸਮਝਾ ਦਿਓ ਜਾਪ ਸਾਹਿਬ। ਕਹਿਣ ਲੱਗੇ ਮੈਨੂੰ ਅਰਥ ਸਮਝਾਉਣੇ ਸ਼ੁਰੂ ਕੀਤੇ ਗਏ। ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਣ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼। ਕਹਿਣ ਲੱਗੇ ਬਾਕੀ ਤੇ ਮੈਨੂੰ ਸਾਰਾ ਕੁਝ ਸਮਝ ਆ ਗਿਆ, ਜਿਸ ਵੇਲੇ ਇੱਥੇ ਤੱਕ ਪਹੁੰਚੇ ਨਾ ਅਚਲ ਮੂਰਤ ਅਨੁਭਵ ਪ੍ਰਕਾਸ਼। ਕਹਿਣ ਲੱਗੇ ਮੈਂ ਰੁਕ ਗਿਆ। ਮੈਂ ਕਿਹਾ ਬਾਪੂ ਜੀ ਸਮਝਾਓ ਅਨੁਭਵ ਪ੍ਰਕਾਸ਼ ਕੀ ਹੁੰਦਾ, ਕਿਉਂਕਿ ਪ੍ਰਕਾਸ਼ ਕੁਝ ਹੋਰ ਸ਼ੈ ਆ, ਅਨੁਭਵ ਕੁਝ ਹੋਰ ਸ਼ੈ ਆ, ਅਨੁਭਵ ਪ੍ਰਕਾਸ਼ ਕੀ ਹੋਇਆ? ਦਾਦਾ ਜੀ ਨੇ ਸਮਝਾਉਣ ਦਾ ਯਤਨ ਕੀਤਾ, ਪਰ ਡਾਕਟਰ ਜਸਵੰਤ ਸਿੰਘ ਨੇਕੀ ਲਿਖਦੇ ਨੇ ਮੈਨੂੰ ਨਾ ਸਮਝ ਕੁਝ ਨਾ ਆਇਆ। ਅਖੀਰ ਅਸੀਂ ਇਸ ਨਿਰਣੇ ਤੇ ਪਹੁੰਚੇ ਬਈ ਇਸ ਗੱਲ ਨੂੰ ਨਾ ਅਸੀਂ ਫੇਰ ਕਦੇ ਸਮਝ ਲਵਾਂਗੇ। ਕਹਿਣ ਲੱਗੇ ਸਮਾਂ ਵਾਹ ਵਾਹ ਲੰਘ ਗਿਆ। ਇੱਕ ਦਿਨ ਪਤਾ ਲੱਗਾ ਕਿ ਸਾਡੇ ਨਜ਼ਦੀਕ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਲੱਗਣਾ ਹੈ ਤੇ ਉਸ ਦੀਵਾਨ ਵਿੱਚ ਕੀਰਤਨ ਕਰਨ ਲਈ ਆਦਰਯੋਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਰਾਂ ਨੇ ਵੀ ਆਉਣਾ ਹੈ। ਕਹਿਣ ਲੱਗੇ ਸ਼ਾਮ 4 ਵਜੇ ਦਾ ਸਮਾਂ ਸੀ ਜਦੋਂ ਅਨਾਊਂਸ ਕੀਤਾ। ਹੁਣ ਨਾ ਤੁਹਾਨੂੰ ਇੱਕ ਘੰਟੇ ਲਈ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕੀਰਤਨ ਸਰਵਣ ਕਰਵਾਉਣਗੇ। ਭਾਈ ਸਾਹਿਬ ਜੀ ਨੇ ਕੀਰਤਨ ਕਰਨਾ ਪ੍ਰਾਰੰਭ ਕੀਤਾ ਤੇ ਸ਼ਬਦ ਸੀ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ। ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ। ਡਾਕਟਰ ਜਸਵੰਤ ਸਿੰਘ ਨੇ ਕੀ ਲਿਖਦੇ ਨੇ, ਕੀਰਤਨ ਸ਼ੁਰੂ ਹੋ ਗਿਆ। ਭਾਈ ਸਾਹਿਬ ਦੀਆਂ ਅੱਖਾਂ ਬੰਦ ਹੋ ਗਈਆਂ, ਬੜੀ ਮਸਤੀ ਨਾਲ ਗਾ ਰਹੇ ਸਨ ਤੁਧ ਬਿਨ ਖਰੀ ਨਿਮਾਣੀ, ਤੁਧ ਬਿਨ ਖਰੀ ਨਿਮਾਣੀ। ਕਹਿੰਦੇ ਨੇ ਮੈਂ ਮਹਿਸੂਸ ਕਰ ਸਕਦਾ ਸਾਂ ਕਿ ਭਾਈ ਸਾਹਿਬ ਹੋਰਾਂ ਦੀਆਂ ਅੱਖਾਂ ਦੇ ਫਰਕਣ ਤੋਂ ਜਾਂ ਉਹਨਾਂ ਦੇ ਹੱਥ ਦੇ ਹਿੱਲਣ ਤੋਂ ਉਹਨਾਂ ਦੇ ਚਿਹਰੇ ਦੇ ਐਕਸਪ੍ਰੈਸ਼ਨ ਤੋਂ ਮੈਂ ਸਮਝ ਸਕਦਾ ਸਾਂ ਜਿਵੇਂ ਇਸ ਵੇਲੇ ਨਾ ਭਾਈ ਸਾਹਿਬ ਸੱਚੀ ਮੁੱਚੀ ਆਪਣੇ ਪ੍ਰੀਤਮ ਦੇ ਸਨਮੁਖ ਖੜੇ ਪ੍ਰੀਤਮ ਨੂੰ ਬੇਨਤੀ ਕਰ ਰਿਹਾ ਹੋਣ ਤੇ ਆਖ ਰਿਹਾ ਹੋਣ ਤੁਦ ਬਿਨ ਖਰੀ ਨੀ ਮਾਣੀ। ਜਿਵੇਂ ਕਿਤੇ ਸਨਮੁਖ ਗੱਲਬਾਤ ਹੋ ਰਹੀ ਹੋਵੇ। ਕਹਿੰਦੇ ਨੇ ਕੀਰਤਨ ਚੱਲਦਾ ਰਿਹਾ, ਹੌਲੀ ਹੌਲੀ ਸੰਗਤਾਂ ਦੀਆਂ ਅੱਖਾਂ ਵੀ ਬੰਦ ਹੋ ਗਈਆਂ। ਡਾਕਟਰ ਜਸਵੰਤ ਸਿੰਘ ਨੇ ਕੀ ਲਿਖਦੇ ਨੇ, ਮੈਂ ਨੋਟ ਕੀਤਾ ਥੋੜੀ ਦੇਰ ਬਾਅਦ ਜ਼ੋਰ ਨਾਲ ਗਾਉਣ ਕਰਕੇ ਨਾ ਭਾਈ ਸਾਹਿਬ ਹੋਰਾਂ ਦੀ ਆਵਾਜ਼ ਬੈਠ ਗਈ, ਪਰ ਭਾਈ ਸਾਹਿਬ ਹੋਰੀ ਘੱਗੀ ਆਵਾਜ਼ ਨਾਲ ਹੀ ਗਾਈ ਗਏ। ਕਹਿੰਦੇ ਨੇ ਜਿਸ ਵੇਲੇ ਸ਼ਬਦ ਇੱਥੇ ਪਹੁੰਚਿਆ ਨਾ, ਪਾਣੀ ਅੰਨ ਨਾ ਭਾਵੈ ਮਰੀਐ ਹਾਵੈ ਬਿਨ ਪਿਰ ਕਿਉਂ ਸੁਖ ਪਾਏ। ਅਖੀਰ ਤੇ ਜਾ ਕੇ ਆਖਦੇ ਨੇ ਨਾ, ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਘਰ ਆਏ, ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਏ। ਡਾਕਟਰ ਜਸਵੰਤ ਸਿੰਘ ਨੇਕੀ ਲਿਖਦੇ ਨੇ, ਬਸ ਨਾ ਇੱਥੇ ਤੱਕ ਪਹੁੰਚਦਿਆ ਨਾ ਜਿਵੇਂ ਇੱਕ ਸਾਰ ਲੜੀ ਸ਼ੁਰੂ ਹੋ ਗਈ, ਜਿਵੇਂ ਨਾ ਪ੍ਰੀਓ ਪ੍ਰੀਓ ਪੁਕਾਰਦਾ ਹੋਇਆ ਪਪੀਹਾ ਲਗਾਤਾਰ ਇਹ ਹੀ ਗਾਈ ਜਾ ਰਿਹਾ ਹੋਵੇ, ਨਾ ਫਿਰ ਮਰਿਆ ਨਾ ਜਾਏ, ਨਾ ਫਿਰ ਮਰਿਆ ਨਾ ਜਾਏ। ਘੰਟਾ ਤੇ ਕਦੋਂ ਦਾ ਲੰਘ ਗਿਆ ਸੀ, ਪਰ ਇਕਾਗਰਤਾ ਵੇਖ ਕੇ ਨਾ ਸੈਕਟਰੀ ਹੋਰਾਂ ਦੀ ਹਿੰਮਤ ਨਾ ਪਈ ਬਈ ਰੋਕ ਦਿੱਤਾ ਜਾਏ। ਭਾਈ ਸਾਹਿਬ ਸ਼ਬਦ ਗਾਉਂਦੇ ਰਹੇ ਪਿਆਰ ਨਾਲ, ਸੰਗਤ ਆਨੰਦ ਮਾਣਦੀ ਰਹੀ। ਕਹਿਣ ਲੱਗੇ ਮੈਂ ਵੀ ਬੈਠਾ ਰਿਹਾ। ਡਾਕਟਰ ਜਸਵੰਤ ਸਿੰਘ ਨੇ ਕੀ ਲਿਖਦੇ ਨੇ, ਕਹਿੰਦੇ ਨੇ ਕਰਦਿਆਂ ਕਰਦਿਆਂ ਸਵੇਰ ਦੇ 9 ਵੱਜ ਗਏ, ਭਾਈ ਸਾਹਿਬ ਜੀ ਨੇ ਉਦੋਂ ਅੱਖਾਂ ਖੋਲੀਆਂ ਜਦੋਂ ਨਾਲ ਦੇ ਸਾਥੀ ਨੇ ਭਾਈ ਸਾਹਿਬ ਦੇ ਗੋਡੇ ਤੇ ਇਸ਼ਾਰਾ ਕੀਤਾ, ਭਾਈ ਸਾਹਿਬ ਸਵੇਰ ਦੇ 9 ਵੱਜ ਗਏ ਨੇ। ਹੇ ਮੇਰੇ ਵਾਹਿਗੁਰੂ, ਇਸ ਤਰ੍ਹਾਂ ਹੁੰਦਾ, ਆਪੇ ਅੰਦਾਜ਼ਾ ਲਾਓ ਤਾਂ ਸ਼ਾਮ 4 ਵਜੇ ਤੋਂ ਲੈ ਕੇ ਸਵੇਰ 9 ਵਜੇ ਤੱਕ ਕਿੰਨੇ ਘੰਟੇ ਹੋ ਗਏ, ਪ੍ਰੇਮ ਵਿੱਚ ਇੰਨਾ ਗੜੁੱਚ ਹੋ ਗਏ, ਜਿੱਥੇ ਸਰੀਰ ਦੀ ਸਮੇਂ ਦੀ ਅਸਥਾਨ ਦੀ ਕੋਈ ਸੋਝੀ ਨਹੀਂ, ਸਿਰਫ ਤੇ ਸਿਰਫ ਵਾਹਿਗੁਰੂ ਦੀ ਹਜ਼ੂਰੀ ਦੀ ਪ੍ਰਤੀਤੀ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਇਸ ਸ਼ਹਿਰ ਦੇ ਨਿਰਮਾਤਾ, ਵਾਹ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਲਿਖਦੇ ਨੇ, ਐ ਮੇਰੇ ਪਿਆਰੇ ਪ੍ਰਭੂ, ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਤੂੰ ਹੀ ਮੇਰੇ ਲਈ ਸਵੰਤੀ ਬੂੰਦ ਹੈ ਤੇ ਮੈਂ ਤੇਰਾ ਪਪੀਹਾ, ਹਰ ਵੇਲੇ ਮੈਂ ਤੇਰੀ ਸਵੰਤੀ ਬੂੰਦ ਲਈ ਤਰਸ ਰਿਹਾ। ਸਤਿਗੁਰੂ ਜੀ ਫਰਮਾਨ ਕਰਦੇ ਨੇ,
ਹਰ ਹਰ ਬੂੰਦ ਭਏ ਹਰ ਸਵਾਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੀ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮ ਖਾਤੀ।
ਹੈ ਮੇਰੇ ਪਿਆਰੇ ਪ੍ਰਭੂ, ਮੇਰੇ ਲਈ ਸੱਚਮੁੱਚ ਤੂੰ ਤੇ ਸਵੰਤੀ ਬੂੰਦ ਵਾਂਗ ਹੈ। ਆਖਦੇ ਨੇ ਜਦੋਂ ਤੱਕ ਸਵੰਤੀ ਬੂੰਦ ਨਹੀਂ ਨਾ ਮਿਲ ਜਾਂਦੀ, ਉਦੋਂ ਤੱਕ ਪਪੀਹਾ ਤੜਪਦਾ ਹੀ ਰਹਿੰਦਾ ਹੈ, ਤੜਪਦਾ ਹੀ ਰਹਿੰਦਾ ਹੈ, ਪ੍ਰਿਉਂ ਪ੍ਰਿਉਂ ਕਰਦਾ ਹੀ ਰਹਿੰਦਾ ਹੈ, ਕੂਕਦਾ ਹੀ ਰਹਿੰਦਾ ਹੈ, ਹਰ ਉਸਦੀ ਕੂਕ ਪੁਕਾਰ ਹਰ ਹਾਲ ਉਦੋਂ ਹੀ ਰੁਕਦੀ ਹੈ ਜਿਵੇਂ ਹੀ ਉਸਦੇ ਮੂੰਹ ਵਿੱਚ ਸਵੰਤੀ ਬੂੰਦ ਪੈ ਜਾਏ। ਸਵੰਤੀ ਬੂੰਦ ਮੀਂਹ ਦੀ ਪਹਿਲੀ ਬਾਰਿਸ਼, ਪਹਿਲੀ ਬੂੰਦ। ਸਤਿਗੁਰੂ ਨੇ ਬਾਣੀ ਵਿੱਚ ਬੜੀ ਵਾਰ ਇਹ ਉਦਾਹਰਣ ਦਿੱਤੀ, ਬੰਦਾ ਪੁੱਛੇ ਬਈ ਸਾਗਰ ਭਰੇ ਹੋਏ ਨੇ, ਦਰਿਆ ਭਰੇ ਹੋਏ ਨੇ, ਖੂਹ ਭਰੇ ਹੋਏ ਨੇ ਪਾਣੀ ਨਾਲ, ਐ ਚਾਤ੍ਰਿਕ ਮਿੱਤਰਾ, ਜੇ ਤੈਨੂੰ ਪਿਆਸ ਹੈ ਤੂੰ ਇੱਥੋਂ ਨਹੀਂ ਪਾਣੀ ਪੀ ਸਕਦਾ। ਸਤਿਗੁਰੂ ਆਖਦੇ ਨੇ ਨਹੀਂ, ਚਾਤ੍ਰਿਕ ਦੀ ਪਿਆਸ ਹਰ ਹਾਲ ਬਾਰਿਸ਼ ਦੀ ਪਹਿਲੀ ਬੂੰਦ ਸਵੰਤੀ ਬੂੰਦ ਨਾਲ ਹੀ ਮਿਟਣੀ ਹੈ। ਮਹਾਰਾਜ ਜੀ ਫਰਮਾਨ ਕਰਦੇ ਨੇ, ਐ ਮੇਰੇ ਪਿਆਰੇ ਪ੍ਰਭੂ, ਮੇਰਾ ਮਨ ਵੀ ਉਦੋਂ ਹੀ ਰਾਜ਼ੀ ਹੁੰਦਾ, ਮੇਰੇ ਮਨ ਨੂੰ ਵੀ ਉਦੋਂ ਹੀ ਚੈਨ ਆਉਂਦਾ ਜਦੋਂ ਤੇਰਾ ਪ੍ਰੇਮ ਮਿਲੇ, ਜਦੋਂ ਤੇਰੀ ਬਖਸ਼ਿਸ਼ ਹੋ ਜਾਏ। ਇਸ ਲਈ ਐ ਮੇਰੇ ਪਿਆਰੇ ਪ੍ਰਭੂ ਕਿਰਪਾ ਕਰੋ, ਹਰ ਹਰ ਕਿਰਪਾ ਕਰੋ, ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ। ਨਿਮਖਾਤੀ ਇੱਕ ਨਿਮਖ ਮਾਤਰ, ਜਸਟ ਫਾਰ ਏ ਲਿਟਲ ਵਾਈਲ, ਜਸਟ ਫਾਰ ਏ ਸੈਕਿੰਡ। ਹੈ ਮੇਰੇ ਪਿਆਰੇ ਪ੍ਰਭੂ ਰਹਿਮਤ ਕਰੋ, ਮੈਨੂੰ ਨਾ ਆਪਣਾ ਪਿਆਰ ਇੱਕ ਛਿਣ ਲਈ ਬਖਸ਼ ਦਿਓ, ਮੇਰਾ ਜੀਵਨ ਸਫਲ ਹੁੰਦਾ ਹੈ, ਮੇਰਾ ਜੀਵਨ ਸਫਲ ਹੁੰਦਾ ਹੈ। ਸਤਿਗੁਰੂ ਜੀ ਆਖਦੇ ਨੇ,
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ।
ਵਾਹ, ਐ ਮੇਰੇ ਪਿਆਰੇ ਪ੍ਰਭੂ, ਹੁਣ ਤਾਂ ਤੇਰੇ ਪ੍ਰੇਮ ਤੋਂ ਬਿਨਾਂ, ਤੇਰੀ ਯਾਦ ਤੋਂ ਬਿਨਾਂ, ਤੇਰੀ ਬਖਸ਼ਿਸ਼ ਤੋਂ ਬਿਨਾਂ ਮੈਂ ਇੱਕ ਰੱਤੀ ਮਾਤਰ ਸਮਾਂ ਵੀ ਨਹੀਂ ਕੱਢ ਸਕਦਾ। ਇੱਕ ਛਿਣ ਲਈ ਆਪਣਾ ਦਰਸ਼ਨ ਬਖਸ਼, ਇੱਕ ਛਿਣ ਲਈ ਆਪਣਾ ਪਿਆਰ ਬਖਸ਼। ਕਿਤੇ ਨਾ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨ ਪੜਿਓ, ਅਫਸੋਸ ਕਿ ਸਮੇਂ ਦੇ ਫੇਰ ਨਾਲ ਸਾਡੇ ਪਾਸੋਂ ਭਾਈ ਨੰਦ ਲਾਲ ਸਾਹਿਬ ਜੀ ਦੀਆਂ ਪ੍ਰੇਮ ਭਰੀਆਂ ਵਾਰਤਾਵਾਂ ਭੁੱਲਦੀਆਂ ਜਾ ਰਹੀਆਂ ਨੇ। ਫਾਰਸੀ ਅਸੀਂ ਸਮਝਦੇ ਨਹੀਂ, ਪਰ ਕਿਤੇ ਬਚਨ ਪੜੇ ਉਹ ਧਿਆਨ ਨਾਲ। ਭਾਈ ਸਾਹਿਬ ਜੀ ਆਖਦੇ ਨੇ, ਮਾਂ ਨਵੇਂ ਆ ਰੇਮ ਤਾਬੇ ਗਮ ਸਏ ਮੀਏ ਗਾਨੇ ਊ ਯਕ ਨਿਗਾਹੇ ਜਾਂ ਫਿਜ਼ਾਇਸ਼ ਬਸ ਬਵਦ ਦਰਕਾਰੇ ਮਾਂ। ਮਾਂ ਨਵੇਂ ਆ ਰੇਮ ਤਾਬੇ ਗਮ ਸਏ ਮੀ ਗਾਨੇ ਊ ਯਕ ਨਿਗਾਹੇ ਜਾਂ ਫਿਜ਼ਾਇਸ਼। ਐ ਮੇਰੇ ਪਿਆਰੇ ਸਤਿਗੁਰੂ, ਸਤਿਗੁਰੂ ਮਹਾਰਾਜ ਗੁਰੂ ਕਲਗੀਧਰ, ਤੇਰੀ ਨਾ ਸਿਰਫ ਮੇਰ ਦੀ ਇੱਕ ਨਜ਼ਰ ਹੀ ਮੇਰੇ ਲਈ ਕਾਫੀ, ਮੇਰੀ ਸਾਰੀ ਜ਼ਿੰਦਗੀ ਸਫਲ ਹੋ ਜਾਏ। ਮੇਰੇ ਪਿਆਰੇ, ਇੱਕ ਵਾਰ ਮੇਰੇ ਵੱਲ ਪਿਆਰ ਨਾਲ ਵੇਖ ਤੇ ਸਹੀ, ਤੇਰੀ ਇੱਕ ਮੇਰ ਦੀ ਨਜ਼ਰ, ਮੈਨੂੰ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਚਾਹੀਦਾ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਹਰ ਬਿਨ ਰਹਿ ਨਾ ਸਕਾਂ ਇੱਕ ਰਾਤੀ। ਐ ਮੇਰੇ ਪਿਆਰੇ ਪ੍ਰਭੂ, ਮੈਥੋਂ ਤੇਰੇ ਦਰਸ਼ਨਾਂ ਤੋਂ ਬਿਨਾਂ, ਤੇਰੀ ਯਾਦ ਤੋਂ ਬਿਨਾਂ ਇੱਕ ਰੱਤੀ ਮਾਤਰ ਸਮਾਂ ਵੀ ਨਹੀਂ ਕੱਢਿਆ ਜਾਂਦਾ, ਇੱਕ ਛਿਣ ਵੀ ਨਹੀਂ ਨਿਕਲਦਾ। ਹਰ ਹਾਲ ਕਿਰਪਾ ਕਰ, ਮੈਨੂੰ ਆਪਣੀ ਸਦੀਵੀ ਯਾਦ ਬਖਸ਼ ਦੇ।
ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਜਿਵੇਂ ਨਾ ਕਿਤੇ ਅਮਲ ਦਾ ਗੁਲਾਮ ਹੋਇਆ ਹੋਇਆ, ਨਸ਼ਾ ਕਰਨ ਵਾਲਾ ਬੰਦਾ, ਜਿਸ ਵੇਲੇ ਕਿਤੇ ਉਸਨੂੰ ਨਸ਼ਾ ਨਾ ਨਾ ਮਿਲੇ, ਵੇਖੋ ਫਿਰ ਉਸਦੀ ਕੀ ਹਾਲਤ ਹੁੰਦੀ। ਸਰੀਰ ਟੁੱਟਦਾ ਭੱਜਦਾ ਰਹਿੰਦਾ, ਹਰ ਵੇਲੇ ਤਕਲੀਫ ਹੁੰਦੀ ਰਹਿੰਦੀ ਹੈ, ਹਰ ਵੇਲੇ ਮਨ ਤਰਸਦਾ ਰਹਿੰਦਾ। ਸਤਿਗੁਰੂ ਮਹਾਰਾਜ ਆਖਦੇ ਨੇ, ਐ ਮੇਰੇ ਪਿਆਰੇ ਪ੍ਰਭੂ, ਤੇਰਾ ਨਾਮ ਹੀ ਮੇਰੇ ਲਈ ਅਮਲ ਹੈ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਕੌਣ ਸਮਝਾਵੇ ਅਸਲੀ ਅਮਲ ਤੇ ਆਹ ਸੀ। ਪਤਾ ਨਹੀਂ ਕਿਹੜੇ ਚਿੱਟੇ ਕਾਲੇ ਪੀਲੇ ਨਸ਼ਿਆਂ ਦੇ ਵਿੱਚ ਗਰਕ ਹੋ ਰਹੇ ਨੇ। ਮੈਨੂੰ ਇਹ ਗੱਲ ਆਖਦੇ ਵਿੱਚ ਨਾ ਰੱਤੀ ਪਰ ਹਰਜ ਨਹੀਂ ਪ੍ਰਤੀਤ ਹੁੰਦਾ, ਚੇਤੇ ਰੱਖਣਾ। ਸਿੱਖਾਂ ਦੀ ਖਾਸੀਅਤ ਹੀ ਸਰੀਰਕ ਜੋਸ਼ ਸੀ, ਅਰੋਗਤਾ, ਤਗੜਾ ਸਰੀਰ। ਦੂਸਰਾ ਯੁੱਧ ਵਿਦਿਆ ਦਾ ਅਭਿਆਸ। ਅੱਜ ਨਾ ਅਸੀਂ ਸਰਦਾਰ ਅਖਵਾਉਣ ਵਿੱਚ ਤੇ ਮਾਣ ਪ੍ਰਤੀਤ ਕਰਦੇ ਹਾਂ, ਪਰ ਨਾ ਸਾਡੇ ਕੋਲ ਸਿਹਤ ਰਹੀ। ਨਾ ਸਾਡੇ ਕੋਲ ਚੜ੍ਹਦੀ ਕਲਾ ਰਹੀ, ਨਾ ਵੀਰਤਾ ਰਹੀ। ਭਾਵੇਂ ਤੁਸੀਂ ਕਹਿ ਸਕਦੇ ਹੋ ਵੀ ਠੀਕ ਹੈ, ਇਹ ਸਾਰਾ ਕੁਝ ਹੋਣ ਵਿੱਚ ਬੜੀਆਂ ਸਾਰੀਆਂ ਏਜੰਸੀਆਂ ਦਾ ਹੱਥ ਹੁੰਦਾ, ਮੰਨ ਲੈਂਦੇ, ਪਰ ਮੈਨੂੰ ਇਹ ਗੱਲ ਕਦੇ ਨਹੀਂ ਭੁੱਲਦੀ, ਸ਼ਾਇਦ ਆਪ ਜੀ ਨੇ ਸੁਣਿਆ ਹੋਵੇ ਕਿਤੇ, ਸਰਦਾਰ ਭਗਵੰਤ ਸਿੰਘ ਦਿਲਾਵਰੀ ਹਿੰਦੁਸਤਾਨ ਦੀ ਸਰਕਾਰ ਵੱਲੋਂ ਵੱਖ ਵੱਖ ਦੇਸ਼ਾਂ ਵਿੱਚ ਨਾ ਰਾਜਦੂਤ ਰਹੇ, ਗੁਰੂ ਨੇ ਕਿਰਪਾ ਕੀਤੀ। ਇੱਕ ਦਿਨ ਮਨ ਵਿੱਚ ਚਾਹ ਜਾ ਗਿਆ, ਰੱਬੀ ਪਿਆਰ ਜਾ ਗਿਆ, ਸਾਰਾ ਕੁਝ ਛੱਡ ਛਡਾ ਕੇ ਨਾ ਸੇਵਾ ਕਰਨ ਤੇ ਤੁਰ ਪਿਆ। ਅਮਰਾਵਤੀ ਵਿਖੇ, ਮਹਾਰਾਸ਼ਟਰ ਵਿਖੇ, ਬਿਲਕੁਲ ਪਿੰਗਲਵਾੜੇ ਵਰਗੀ ਸੰਸਥਾ ਵਿੱਚ ਲਗਾਤਾਰ 25 ਸਾਲ ਰਹਿ ਕੇ ਉਹਨਾਂ ਨੇ ਘੋੜੀਆਂ ਦੀ ਸੇਵਾ ਕੀਤੀ। ਬੜੇ ਸਿਆਣੇ ਵਿਦਵਾਨ ਨੇ, ਮੈਨੂੰ ਉਹਨਾਂ ਦੇ ਕੁਝ ਬੋਲ ਪੜਨ ਦਾ ਮੌਕਾ ਮਿਲਿਆ। ਉਹ ਕਹਿੰਦੇ ਠੀਕ ਹੈ, ਇਹ ਗੱਲ ਆਖਦੇ ਨੇ ਸਿੱਖ ਬਈ ਠੀਕ ਹੈ, ਦੇਖੋ ਜੀ ਸਾਨੂੰ ਸਰਕਾਰ ਨੇ ਮਾਰਿਆ, ਸਰਕਾਰ ਨੇ ਸਾਡਾ ਨੁਕਸਾਨ ਕੀਤਾ, ਫਲਾਣਿਆਂ ਨੇ, ਦੁਸ਼ਮਣਾਂ ਨੇ ਸਾਡੇ ਨਾਲ ਨੁਕਸਾਨ ਕੀਤਾ, ਸਾਨੂੰ ਰਾਜਨੀਤਿਕ ਤੌਰ ਤੇ ਤਬਾਹ ਕਰਕੇ ਰੱਖ ਦਿੱਤਾ, ਮੰਨ ਲੈ। ਪਰ ਭਾਈ ਸਰਕਾਰਾਂ ਦਾ ਤਾਂ ਇਹ ਕੰਮ ਹੁੰਦਾ, ਕਿਉਂਕਿ ਉਹਨਾਂ ਨੇ ਰਾਜ ਕਰਨਾ ਹੈ, ਰਾਜ ਤਾਂ ਹੀ ਕਰ ਸਕਣਗੇ ਨਾ ਜੇ ਦੂਸਰਿਆਂ ਨੂੰ ਆਪਣੇ ਅਧੀਨ ਬਣਾ ਕੇ ਰੱਖਣਗੇ, ਤੇ ਆਪਣੇ ਅਧੀਨ ਰੱਖਣ ਦੇ ਲਈ ਸਰਕਾਰਾਂ ਨੇ ਸਾਰਾ ਕੁਝ ਹੀ ਕਰਨਾ। ਸਰਦਾਰ ਭਗਵੰਤ ਸਿੰਘ ਦਿਲਾਵਰੀ ਲਿਖਦੇ ਨੇ, ਦੱਸੋ ਇੱਕ ਗੱਲ ਸਮਝਾਓ, ਦੁਨੀਆਂ ਦੀ ਕੋਈ ਤਾਕਤ ਹੈ, ਕੋਈ ਸਰਕਾਰ ਹੈ ਜਿਹੜੀ ਸਿੱਖ ਨੂੰ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪਣ ਤੋਂ ਰੋਕ ਸਕਦੀ ਹੋਵੇ? ਹੈ ਕੋਈ? ਸਿੱਖ ਦੀ ਤੇ ਪਛਾਣ ਸੀ, ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਸਿੱਖ ਦੀ ਤੇ ਪਛਾਣ ਸੀ, ਸਿੱਖ ਦੀ ਤੇ ਡੈਫੀਨੇਸ਼ਨ ਦਾ ਪਹਿਲਾ ਅੰਗ ਹੈ, ਅੰਮ੍ਰਿਤ ਵੇਲੇ ਜਾਗੇ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰੇ। ਦੁਨੀਆਂ ਦੀ ਕੋਈ ਸਰਕਾਰ ਹੈ ਜਿਹੜੀ ਸਿੱਖ ਨੂੰ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਦੀ ਭਗਤੀ ਕਰਨ ਤੋਂ ਰੋਕ ਸਕਦੀ ਹੋਵੇ? ਸਿੱਖ ਦੀ ਤੇ ਪਛਾਣ ਸੀ ਕਿ ਸਿੱਖ ਦਾ ਜੀਵਨ ਬੜਾ ਸੱਚਾ ਸੁੱਚਾ ਇਮਾਨਦਾਰ ਹੈ। ਦੁਨੀਆਂ ਦੀ ਕੋਈ ਸਰਕਾਰ ਹੈ ਜਿਹੜੀ ਸਿੱਖ ਨੂੰ ਬੇਈਮਾਨ ਬਣਨ ਤੇ ਮਜਬੂਰ ਕਰ ਸਕਦੀ ਹੋਵੇ? ਦੁਨੀਆਂ ਦੀ ਕੋਈ ਸਰਕਾਰ ਹੈ, ਕੋਈ ਏਜੰਸੀ ਹੈ ਜਿਹੜੀ ਸਿੱਖ ਨੂੰ ਨਸ਼ੇ ਕਰਨ ਤੇ ਮਜਬੂਰ ਕਰ ਸਕਦੀ ਹੋਵੇ? ਇਹ ਗਲਤੀਆਂ ਤੇ ਸਾਡੀਆਂ ਆਪਣੀਆਂ ਨੇ। ਸਤਿਗੁਰੂ ਪਾਤਸ਼ਾਹ ਆਖਦੇ ਨੇ ਉਹ ਭੋਲਿਆ ਇਹਨਾਂ ਝੂਠੇ ਨਸ਼ਿਆਂ ਨੂੰ ਛੱਡ, ਆ ਵੇਖ ਰੱਬੀ ਨਾਮ ਦਾ ਨਸ਼ਾ ਇਹੋ ਜਿਹਾ ਜਿਹੜਾ ਤੇਰਾ ਜੀਵਨ ਸਫਲ ਬਣਾ ਦੇਵੇਗਾ, ਸਵਾਰ ਦੇਵੇਗਾ, ਤੇਰੇ ਜੀਵਨ ਵਿੱਚ ਆਨੰਦ ਭਰ ਦੇਵੇਗਾ, ਜਿਹੜਾ ਆਨੰਦ ਕਦੇ ਖਤਮ ਹੋਣ ਵਾਲਾ ਨਹੀਂ ਹੋ। ਸਤਿਗੁਰੂ ਆਖਦੇ ਨੇ ਮੇਰੇ ਪਿਆਰੇ ਪ੍ਰਭੂ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ। ਪ੍ਰਭੂ ਤੇਰਾ ਪਿਆਰ ਸੱਚਮੁੱਚ ਮੇਰੇ ਲਈ ਅਮਲ ਵਰਗਾ ਹੈ ਜਿਹੜਾ ਮੈਨੂੰ ਜੀਵਨ ਦਾਨ ਬਖਸ਼ਦਾ ਹੈ, ਮੈਂ ਵੀ ਮਰ ਜਾਣਾ ਜਦੋਂ ਤੇਰਾ ਪਿਆਰ ਮੈਥੋਂ ਖੁਸਦਾ।
ਰਹਾਉ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕੈ ਅੰਤ ਮਾਤੀ।
ਹੈ ਮੇਰੇ ਪਿਆਰੇ ਪ੍ਰਭੂ, ਤੂੰ ਇਤਨਾ ਮਹਾਨ ਹੈ, ਅਗਾਹ ਸਰੋਵਰ ਵਾਂਗ, ਅਥਾ ਸਮੁੰਦਰ ਵਾਂਗ, ਮੈਂ ਤੇਰਾ ਇੱਕ ਰੱਤੀ ਮਾਤਰ ਵੀ ਤੇਰਾ ਅੰਤ ਨਹੀਂ ਲੱਭ ਸਕਦਾ। ਮੈਂ ਇਹ ਨਹੀਂ ਕਹਿ ਸਕਦਾ ਹੈ ਮੇਰੇ ਪਿਆਰੇ ਪ੍ਰਭੂ ਮੈਂ ਤੈਨੂੰ ਜਾਣ ਲਿਆ, ਨਹੀਂ ਤੂੰ ਤੇ ਅਥਾਂ ਹੈ, ਤੂੰ ਪਰੈ ਪਰੈ ਅਪਰੰਪਰ ਸਵਾਮੀ ਹੈ ਮੇਰੇ ਪਿਆਰੇ ਪ੍ਰਭੂ, ਤੂੰ ਤੇ ਪਰੇ ਤੋਂ ਪਰੇ ਹੈ। ਸੋ ਪੁਰਖ ਨਿਰੰਜਨ ਹਰ, ਪੁਰਖ ਨਿਰੰਜਨ ਹਰ, ਅਗਮਾ ਅਗਮ ਅਪਾਰਾ। ਤੁਸੀਂ ਅਗਮ ਹੋ ਜਿੱਥੇ ਤੱਕ ਮੈਂ ਨਹੀਂ ਪਹੁੰਚ ਸਕਦਾ, ਤੁਸੀਂ ਅਪਾਰ ਹੋ ਜਿਸ ਦਾ ਪਾਰਾਂ ਵਾਰ ਨਹੀਂ ਪਾਇਆ ਜਾ ਸਕਦਾ। ਮੇਰੇ ਪਿਆਰੇ ਪ੍ਰਭੂ ਮੈਂ ਤੇਰੀ ਇੱਕ ਰੱਤੀ ਮਾਤਰ ਵੀ ਤੇਰੀ ਕੀਮਤ ਨਹੀਂ ਪਾ ਸਕਦਾ।
ਤੂੰ ਪਰੈ ਪਰੈ ਅਪਰੰਪਰ ਸਵਾਮੀ, ਮਿਤ ਜਾਨੋ ਆਪਨ ਗਾਤੀ।
ਹੈ ਮੇਰੇ ਪਿਆਰੇ ਪ੍ਰਭੂ ਤੂੰ ਪਰੇ ਤੋਂ ਪਰੇ ਹੈ, अपरंपर है। अपरंपर जिसका पारावार समझा ना जा सके, जिसका परला ते उरला कंडा पता ना हो, तो अपरंपर है। है प्रभु जी मित जानना हो आपन गाती, तुसी आप ही जानते हो कि तुसी किन्ने को महान हो, तुसी किन्ने को वड्डे हो, मैं तुहाडी वड्याई नहीं समझ सकता।
हर के संत जना हर जपे ओ, गोर रंग चलो ले राती।
जिन्ना ने हरि प्रभु दे संत जना ने, गुरमुख जना ने, गुरमुख प्यारे गुरसिखा ने, गुरु पासो सिखिया लेके जिन्ना ने प्यारे प्रभु नू जपया याद कीता, उन्हां ते तां प्यारे प्रभु दा गूढ़ा लाल रंग चढ़ गया। सतगुरु दा बचन सुनियो, महाराज आखदे ने राम रंग कदे उतर ना जाए, गुर पूरा जिस दे बुझाए, हर रंग राता सो मन साचा, लाल रंग पूरन पुरख बिधाता, गुर रंगे से पय निहाल। वाह, उन्हां ते तां प्यारे प्रभु दा ना गूढ़ा लाल प्रेम रंग चढ़ गया।
हर हर भगत बनी अत सोबा, हर जपे ओ उत्तम पाती।
उन्ना लई हरि अकाल पुरख वाहेगुरु की भगती ही सब तो वड्डी शोभा बन जांदा है। देखो दुनिया विच बंदा शोभा कमाउण दे लई किन्नी मेहनत करदा है, फिर कख पले नहीं पैंदा। आ छोटियां छोटियां लीडरियां हासिल करन दे लई किवें भज्जिया फिरदा। सतगुरु पातशाह आखदे ने नाम जपन वाले प्रभु दे सेवक लई अकाल पुरख वाहेगुरु दी भगती ही उस दे लई सब तो वड्डी शुभ है। प्रभु दी प्रेम गलवकड़ी विच उस नू जीवन दा सब तो वड्डा आनंद अते शोभा प्रतीत हुंदी है, इसे लई हर वेले अकाल पुरख वाहेगुरु नू जपदे रहिंदे ने।
आपे ठाकुर आपे सेवक, आप बनावे पाती।
भैया गल जेड़ी है ना, इसनु एक्सप्लेन करना बड़ा औखा है, बड़ा मुश्किल है। जिवें कोई नाम जपन लगदा है ना ते अकाल पुरख वाहेगुरु दे प्रेम गलवकड़ी विच समा जांदा है, फिर उसनु महसूस होण लग पैंदा है भई जो कुछ होया ना यह सिर्फ ते सिर्फ अकाल पुरख वाहेगुरु दी अपनी कृपा नाल होया है। मैं नहीं कीता, मैं नहीं सी कर सकता। सच जानियो अकाल पुरख वाहेगुरु कृपा करके आप ही एहो जे मौके बना देंदा है कि सेवक नाम जपन वाल तुर पैंदा है, भगती भाव विच जुड़ जांदा है। आप बनावे पांती, अकाल पुरख वाहेगुरु रहमत करके आप ही एहो दियां पांता भाव तरीके पैदा कर देंदा है, कारण बना देंदा है जिदे नाल सेवक प्रभु नाल जुड़ जांदा है।
नानक जन तुमरी सरणाई, हर राख लाज पगाती।
है मेरे प्यारे प्रभु जी, मैं दास नानक आप दी शरण विच आया हां, कृपा करो अपना भगत जान के अपना सेवक जान के मेरी लाज भी रख लो, मैनू सदा अपना सेवक बनाई रखो, मेरियां गलतियां लई मैनू खिमा कर दियो, अपने दर प्रवान कर लो ते अपने प्रेम दी एक बूंद मैनू बख्श दियो ताकि मेरा जीवन भी सफल हो जाए। सतगुरु पातशाह कृपा करन, आपां एक बार फिर दोबारा यह बचन सरवण करदे हां, फिर समाप्ति वाल वधदे हां।
आपे ठाकुर आपे सेवक, आप बनावे पाती। नानक जन तुमरी सरणाई, हर राख लाज पगाती। वाहेगुरु जी का खालसा, ਵਾਹਿਗੁਰੂ ਜੀ ਕੀ ਫਤਿਹ।